ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉਤਮ ਪਦਵੀ ਪਾਏ ਊਛਾਹ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਨੀਚ ਜਾਤ ਹਰ ਜਪਤਿਆ ਉਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਣੋ ਜਨ ਭਾਈ ਜਿਤ ਸਹਸਾ ਦੁਖ ਭੁੱਖ ਸਭ ਲਹਿ ਜਾਏ ਰਹਾਓ ਰਵਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਿਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸੀਪਾ ਕਹਿ ਬੁਲਾਏ ਖਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਖਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮਾਨਵਤਾ ਦੇ ਸਰਬ ਸਾਂਝੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਉਸ ਦਰ ਤੋਂ ਜੋ ਅੱਜ ਮੁਬਾਰਕ ਬਚਨ ਦੀ ਬਖਸ਼ਿਸ਼ ਹੋਈ ਹੈ ਇਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਵਾਕ ਜਿਸ ਨੇ ਅੱਜ ਮਾਨਵਤਾ ਦੀ ਅਗਵਾਈ ਕਰਨੀ ਹੈ ਉਹ ਪਾਵਨ ਸ਼ਬਦ ਬਖਸ਼ਿਸ਼ ਹੋਇਆ ਹੈ। ਇਸ ਸ਼ਬਦ ਦੀ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੇਸ਼ ਵਿਦੇਸ਼ ਦੇ ਅੰਦਰ ਸਾਰੀਆਂ ਸੰਗਤਾਂ ਟੀਵੀ ਦੇ ਮਾਧਿਅਮ ਦੇ ਰਾਹੀਂ ਸਰਵਣ ਕਰ ਰਹੀਆਂ ਨੇ। ਗੁਰ ਸ਼ਬਦ ਦੀ ਵਿਚਾਰ ਦੀ ਸਾਂਝ ਤੋਂ ਪਹਿਲਾਂ ਆਓ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁਬਾਰਕ ਬਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 733 ਤੇ ਸੁਭਾਇਮਾਨ ਹੈ। ਸਤਿਗੁਰੂ ਜੀ ਸਾਨੂੰ ਅੱਜ ਕੀ ਸਿੱਖਿਆ ਦਿੰਦੇ ਨੇ ਉਹ ਸਿੱਖਿਆ ਨੂੰ ਬੜੇ ਪਿਆਰ ਸਤਿਕਾਰ ਇਕਾਗਰਤਾ ਦੇ ਨਾਲ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਪਿਆਰ ਤੇ ਸਤਿਕਾਰ ਨਾਲ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਚੌਥਾ, ਘਰ ਸੇਵਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਰਾਗ ਸੂਹੀ ਦੇ ਅੰਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ। ਛੇਵੇਂ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ। ਪਹਿਲਾਂ ਸੰਖੇਪ ਦੇ ਵਿੱਚ ਮੰਗਲ ਆਇਆ ਹੈ ਕਿ ਪਰਮਾਤਮਾ ਇੱਕ ਹੈ, ਓਅੰਕਾਰ ਉਸਦਾ ਪਸਾਰਾ ਸਾਰੇ ਜਗਤ ਵਿੱਚ ਹੈ। ਸਤਿਗੁਰ ਪ੍ਰਸਾਦ, ਅਜਿਹਾ ਪਰਮਾਤਮਾ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ।
ਨੀਚ ਜਾਤ ਹਰ ਜਪ ਤਿਆ, ਉੱਤਮ ਪਦਵੀ ਪਾਏ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਜ ਦੇ ਮੁਬਾਰਕ ਬਚਨ ਦੇ ਵਿੱਚ ਸਮਝਾ ਰਹੇ ਨੇ ਕਿ ਜਾਤ ਕਰਕੇ ਭਾਵੇਂ ਕੋਈ ਨੀਵੀਂ ਜਾਤ ਵਿੱਚ ਵੀ ਜੰਮਿਆ ਹੈ, ਪਰ ਜੇਕਰ ਉਹ ਪਰਮਾਤਮਾ ਦਾ ਸਿਮਰਨ ਕਰਦਾ ਹੈ, ਪਰਮਾਤਮਾ ਦਾ ਜਪ ਕਰਦਾ ਹੈ, ਉਹ ਵੀ ਉੱਚੇ ਮਰਤਬੇ ਨੂੰ ਪਾ ਸਕਦਾ ਹੈ। ਕਿਹੜੇ ਉੱਚੇ ਮਰਤਬੇ ਨੂੰ ਪਾਵੇਗਾ, ਇਸ ਦੀ ਵਿਆਖਿਆ ਗੁਰੂ ਰਾਮਦਾਸ ਮਹਾਰਾਜ ਜੀ ਕਰ ਰਹੇ ਹਨ।
ਉਛਹ ਬਿਦਰ ਦਾਸੀ ਸੁਤੈ, ਕਿਸਨ ਉਤਰਿਆ ਘਰ ਜਿਸ ਜਾਏ।
ਕਹਿੰਦੇ ਨੇ, ਫਰਮਾਨ ਕਰਦੇ ਨੇ, ਕਹਿੰਦੇ ਨੇ ਜੇਕਰ ਕਿਸੇ ਨੂੰ ਸ਼ੱਕ ਹੋਵੇ ਉਹ ਪੁੱਛ ਸਕਦਾ ਹੈ ਬਿਦਰ ਦੇ ਕੋਲੋਂ, ਜਿਹਦੇ ਘਰ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਆਪ ਚੱਲ ਕੇ ਗਏ। ਜਾਤ ਤੇ ਭਾਵੇਂ ਬਿਦਰ ਦੀ ਨੀਵੀਂ ਸੀ, ਹੈ ਵੀ ਉਹ ਗਰੀਬ ਸੀ, ਪਰ ਸ੍ਰੀ ਕ੍ਰਿਸ਼ਨ ਜੀ ਉਸਦੇ ਘਰ ਚੱਲ ਕੇ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਦਸਵੀਂ ਵਾਰ ਦੇ ਵਿੱਚ ਇਹਦਾ ਖੁਲਾਸਾ ਕੀਤਾ। ਕਹਿੰਦੇ ਨੇ, ਆਇਆ ਸੁਣਿਆ ਬਿਦਰ ਦੇ ਬੋਲੇ, ਦੁਰਯੋਧਨ ਹੋਏ ਰੁੱਖਾ। ਜਿਹੜਾ ਦੁਰਯੋਧਨ ਹੈ, ਜਦੋਂ ਉਹਨੂੰ ਪਤਾ ਲੱਗਿਆ ਕਿ ਸ੍ਰੀ ਕ੍ਰਿਸ਼ਨ ਜੀ ਬਿਦਰ ਦੇ ਘਰ ਜਾ ਕੇ ਠਹਿਰੇ ਨੇ, ਮੇਰਾ ਮਹਿਲ ਮੇਰੀ ਮਾੜੀ ਇੱਥੇ ਤਰ੍ਹਾਂ ਤਰ੍ਹਾਂ ਦੇ ਭੋਜਨ ਛੱਡ ਕੇ ਗੋਲੇ ਦੇ ਘਰ ਗਏ ਨੇ, ਨੌਕਰ ਦੇ ਘਰ ਗਏ ਨੇ। ਇਹ ਸਾਰੀ ਵਿਆਖਿਆ ਕਰਦਿਆਂ ਭਾਈ ਗੁਰਦਾਸ ਜੀ ਲਿਖਦੇ ਨੇ, ਆਇਆ ਸੁਣਿਆ ਬਿਦਰ ਦੇ ਬੋਲੇ, ਦੁਰਯੋਧਨ ਹੋਏ ਰੁੱਖਾ। ਬੜਾ ਕੁਰਖਤ ਬਚਨ ਬੋਲਦਾ, ਕੌੜੇ ਬਚਨ ਬੋਲਦਾ ਹੈ। ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁੱਖਾ, ਸਾਡਾ ਘਰ ਛੱਡ ਕੇ, ਮਹੱਲ ਛੱਡ ਕੇ ਇੱਕ ਨੌਕਰ ਦੇ ਘਰ ਦੇ ਵਿੱਚ ਰਿਹਾ ਹੈ। ਭੀਖਣ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾ, ਮੇਰੀ ਸਭਾ ਦੇ ਜਿਹੜੇ ਸ਼ਿੰਗਾਰ ਨੇ ਭੀਖਣ ਜੀ, ਦਰੋਣਾਚਾਰੀਆ, ਕਰਨ ਵਰਗੇ ਮਹਾਰਥੀ, ਉਹਨਾਂ ਸਾਰਿਆਂ ਨੂੰ ਵਿਸਾਰ ਦਿੱਤਾ। ਭੀਖਣ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾ, ਝੁੱਗੀ ਜਾਏ ਵਲਾਇਓਨ ਸਭਨਾ ਦੇ ਜੀ ਅੰਦਰ ਧੁੱਖਾ। ਝੁੱਗੀ ਦੇ ਅੰਦਰ ਜਾ ਕੇ ਇੱਕ ਝੌਂਪੜੀ ਦੇ ਅੰਦਰ ਸ੍ਰੀ ਕ੍ਰਿਸ਼ਨ ਜੀ ਰਹਿ, ਮੇਰਾ ਮਹੱਲ ਉਹਨਾਂ ਨੂੰ ਪਸੰਦ ਨਾ ਆਇਆ। ਝੁੱਗੀ ਜਾਏ ਵਲਾਇਓਨ ਸਭਨਾ ਦੇ ਜੀ ਅੰਦਰ ਧੁੱਖਾ, ਹੱਸ ਬੋਲੇ ਭਗਵਾਨ ਜੀ ਸੁਣਹੋ ਰਾਜਾ ਹੋਏ ਸਨਮੁੱਖਾ। ਸ੍ਰੀ ਕ੍ਰਿਸ਼ਨ ਜੀ ਹੱਸ ਕੇ ਬੋਲੇ, ਐ ਦੁਰਯੋਧਨ ਸੁਣ, ਮੈਂ ਤੇਰੇ ਘਰ ਦੇ ਵਿੱਚ ਕਿਉਂ ਨਹੀਂ ਰਿਹਾ। ਅੱਗੇ ਸਮਝਾਉਂਦੇ ਨੇ, ਭਾਉ ਜਵੇਹਾ ਬਿਦਰ ਦੇ ਹੋਰੀ ਦੇ ਚਿੱਤ ਚਾਉ ਨਾ ਚੁੱਖਾ। ਕਹਿੰਦੇ ਜਿਹੋ ਜਿਹਾ ਪ੍ਰੇਮ ਬਿਦਰ ਦੇ ਮਨ ਵਿੱਚ ਹੈ ਮੇਰੇ ਪ੍ਰਤੀ, ਨਾ ਮੈਂ ਉਹ ਪ੍ਰੇਮ ਤੇਰੇ ਵਿੱਚ ਵੇਖਿਆ, ਨਾ ਉਹ ਪ੍ਰੇਮ ਕਰਨ ਦੇ ਵਿੱਚ ਵੇਖਿਆ, ਨਾ ਉਹ ਪ੍ਰੇਮ ਦਰੋਣਾਚਾਰੀਆ ਦੇ ਅੰਦਰ ਵੇਖਿਆ। ਜਿਹੜਾ ਪ੍ਰੇਮ ਹੈ ਮੈਨੂੰ ਤੇ ਉਹ ਪਸੰਦ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿਹੜਾ ਵੀ ਪਿਆਰ ਕਰੇਗਾ, ਸ੍ਰੀ ਕ੍ਰਿਸ਼ਨ ਜੀ ਕਹਿੰਦੇ ਬਿਦਰ ਦੇ ਮਨ ਵਿੱਚ ਮੇਰੇ ਪ੍ਰਤੀ ਪ੍ਰੇਮ ਹੈ, ਭਾਉ ਹੈ। ਤੇ ਅੰਤ ਵਿੱਚ ਭਾਈ ਗੁਰਦਾਸ ਜੀ ਲਿਖਦੇ, ਗੋਬਿੰਦ ਭਾਉ ਭਗਤ ਦਾ ਭੁੱਖਾ। ਜਿਹੜਾ ਪਰਮਾਤਮਾ ਹੈ ਇਹ ਪ੍ਰੇਮਾ ਭਗਤੀ ਦਾ ਭੁੱਖਾ ਹੈ। ਜਿਹੜਾ ਵੀ ਪਿਆਰ ਕਰੇਗਾ, ਭਾਵੇਂ ਜਾਤ ਛੋਟੀ ਹੈ ਜਾਤ ਵੱਡੀ ਹੈ, ਇਹਦਾ ਕੋਈ ਮਤਲਬ ਨਹੀਂ ਹੈ। ਜਿਹੜਾ ਵੀ ਉਹਨੂੰ ਪਿਆਰ ਕਰੇਗਾ ਉਹ ਪਰਮਾਤਮਾ ਨੂੰ ਪਾ ਲਵੇਗਾ।
ਹਰ ਕੀ ਅਕਥ ਕਥਾ ਸੁਣਹੋ ਜਨ ਭਾਈ, ਜਿਤ ਸਹਸਾ ਦੁਖ ਭੁੱਖ ਸਭ ਲਹਿ ਜਾਏ।
ਰਹਾਉ ਵਾਲਾ ਬੰਦ ਸ਼ਬਦ ਦਾ ਇਹ ਕੇਂਦਰੀ ਬੰਦ ਹੈ, ਜਿਹਦੇ ਵਿੱਚ ਮੇਰੇ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਹਰ ਕੀ ਅਕਥ ਕਥਾ, ਪਰਮਾਤਮਾ ਦੀ ਜਿਹੜੀ ਕਥਾ ਹੈ ਇਹ ਬਿਆਨ ਨਹੀਂ ਹੋ ਸਕਦੀ। ਗੁਰੂ ਨਾਨਕ ਸਾਹਿਬ ਜੀ ਨੇ ਵੀ ਸਮਝਾਇਆ, ਕਹਿੰਦੇ ਨੇ ਕਿਆ ਹਾਂ ਕਥੀ, ਕਥੇ ਕਥ ਦੇਖਾਂ ਮੈਂ ਅਕਥ ਨਾ ਕਥਨਾ ਜਾਈ। ਮੈਂ ਉਸ ਅਕਥ ਪ੍ਰਭੂ ਨੂੰ ਬਿਆਨ ਨਹੀਂ ਕਰ ਸਕਦਾ, ਮੈਂ ਕਥ ਕਥ ਕੇ ਵੇਖ ਲਿਆ ਹੈ, ਪਰਮਾਤਮਾ ਦਾ ਸਰੂਪ ਬਿਆਨ ਨਹੀਂ ਹੋ ਸਕਦਾ। ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵੀ ਸਮਝਾ ਰਹੇ ਨੇ ਕਿ ਹਰ ਕੀ ਅਕਥ ਕਥਾ ਸੁਣੋ ਜਨ ਭਾਈ, ਐ ਗੁਰੂ ਦੇ ਗੁਰਮੁਖੋ ਪਿਆਰਿਓ, ਇਹ ਗੱਲ ਧਿਆਨ ਨਾਲ ਸੁਣੋ। ਜੇਕਰ ਪਰਮਾਤਮਾ ਦੀ ਕਥਾ ਦੇ ਵਿੱਚ ਮਨ ਲਾਵਾਂਗੇ, ਵਾਹਿਗੁਰੂ ਦਾ ਸਿਮਰਨ ਕਰਾਂਗੇ, ਇਹਦਾ ਲਾਭ ਕੀ ਹੋਵੇਗਾ? ਜਿਤ ਸਹਸਾ ਦੁਖ ਭੁੱਖ ਸਭ ਲਹਿ ਜਾਏ, ਇਹਦੇ ਨਾਲ ਸਹਸਾ ਦੂਰ ਹੋ ਜਾਵੇਗਾ, ਸਹਿਮ ਦੂਰ ਹੋ ਜਾਵੇਗਾ। ਜਦੋਂ ਮਨੁੱਖ ਪਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੋੜਦਾ ਹੈ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਸਹਿਸੇ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ। ਪਹਿਲੀ ਗੱਲ ਸਹਿਸਾ ਦੂਰ ਹੋਵੇਗਾ, ਦੂਸਰੀ ਗੱਲ ਦੁੱਖ ਦੂਰ ਹੋ ਜਾਣਗੇ। ਸਹਿਸਾ ਦੁੱਖ, ਕੱਲ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾਣਾ ਹੈ। ਅੱਜ ਦੇ ਸ਼ਬਦ ਨੂੰ ਆਧਾਰ ਬਣਾ ਕੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਦੁੱਖ ਕਿਵੇਂ ਦੂਰ ਹੁੰਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨੇ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਫੰਨਾ। ਪਰਮਾਤਮਾ ਨੇ ਸਹਾਰਾ ਦਿੱਤਾ, ਬਾਣੀ ਦਾ ਸਹਾਰਾ ਦਿੱਤਾ, ਤੇ ਬਾਣੀ ਨੂੰ ਜਦੋਂ ਕਮਾਇਆ ਦੁੱਖਾਂ ਦਾ ਰੋਗਾਂ ਦਾ ਡੇਰਾ ਹੀ ਨਾਸ ਹੋ ਗਿਆ। ਫਿਰ ਕਰੋ ਕਿਰਪਾ ਜੀ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ, ਸੰਤੋ ਸੁਖ ਹੋਆ, ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ, ਸਭਨੀ ਜਾਈ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਸ ਬਾਣੀ ਦੀ ਬਦੌਲਤ ਸਾਰੇ ਦੁੱਖਾਂ ਦਾ ਨਾਸ ਹੋ ਗਿਆ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸਤਿਗੁਰੂ ਜੀ ਸਮਝਾ ਰਹੇ ਨੇ, ਜਿੱਤ ਸਹਿਸਾ ਦੁੱਖ ਭੂਖ, ਤੀਸਰੀ ਗੱਲ ਕਰਦੇ ਨੇ ਭੂਖ ਭਾਵ ਤ੍ਰਿਸ਼ਨਾ। ਜਦੋਂ ਅਸੀਂ ਨਾਮ ਸਿਮਰਨ ਕਰਦੇ ਹਾਂ, ਗੁਰੂ ਦੀ ਕਥਾ ਸਰਵਣ ਕਰਦੇ ਹਾਂ, ਸਾਡੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਨੇ। ਹੋਰ ਕੋਈ ਢੰਗ ਨਹੀਂ ਹੈ। ਜਪਜੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਗੁਰੂ ਅੰਗਦ ਸਾਹਿਬ ਜੀ ਸਮਝਾਉਂਦੇ ਨੇ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰਜੈ ਜਾਂ ਗੁਣ ਕੈ ਗੁਣੀ ਸਮਾਏ। ਜਦੋਂ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਵਾਂਗੇ, ਵਾਹਿਗੁਰੂ ਦੀ ਬਾਣੀ ਪੜਾਂਗੇ, ਤੇ ਇਹਦਾ ਲਾਭ ਕੀ ਹੋਵੇਗਾ ਜੀ? ਸਾਰਿਆਂ ਨੂੰ ਪੰਕਤੀਆਂ ਆਉਂਦੀਆਂ ਨੇ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਸਭ ਗਵਾਈਆਂ, ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਹਨ।
ਰਹਾਉ
ਇਹ ਸ਼ਬਦ ਦਾ ਕੇਂਦਰੀ ਭਾਵ ਹੈ,
ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ।
ਗੁਰੂ ਰਾਮਦਾਸ ਮਹਾਰਾਜ ਜੀ ਨੇ ਦੂਸਰੀ ਉਦਾਹਰਨ ਦਿੱਤੀ ਹੈ ਭਗਤ ਰਵਿਦਾਸ ਜੀ ਦੀ। ਭਗਤ ਰਵਿਦਾਸ ਜੀ ਨੇ ਭਾਵੇਂ ਜਾਤ ਕਰਕੇ ਉਹ ਚਮਾਰ ਸਨ, ਪਰ ਪਰਮਾਤਮਾ ਦਾ ਸਿਮਰਨ ਇੱਕ ਮਨ ਇੱਕ ਚਿੱਤ ਹੋ ਕੇ ਕੀਤਾ। ਜਿਹੜਾ ਵੀ ਪਰਮਾਤਮਾ ਦਾ ਸਿਮਰਨ ਕਰੇਗਾ ਉਹ ਕਿੱਡੇ ਉੱਚੇ ਮਰਤਬੇ ਨੂੰ ਪਾ ਲਵੇਗਾ। ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਮਝਾਉਣਾ ਚਾਹੁੰਦੇ ਨੇ, ਸੰਗਤ ਜੀ ਧਿਆਨ ਕਰਿਓ, ਜਿਹੜਾ ਵੀ ਕਰੇਗਾ ਇਹਦੇ ਵਿੱਚ ਜਾਤ ਦਾ ਕੋਈ ਸੰਬੰਧ ਨਹੀਂ ਕਿ ਉੱਚੀ ਜਾਤ ਵਾਲਾ ਹੀ ਕਰ ਸਕਦਾ ਹੈ, ਨੀਵੀਂ ਵਾਲਾ ਨਹੀਂ ਕਰ ਸਕਦਾ। ਪਰਮਾਤਮਾ ਦਾ ਸਿਮਰਨ ਹਰ ਮਨੁੱਖ ਕਰ ਸਕਦਾ ਹੈ। ਭਗਤ ਰਵਿਦਾਸ ਜੀ ਨੂੰ ਪੁੱਛਿਆ ਜਾਵੇ ਤੇ ਭਗਤ ਰਵਿਦਾਸ ਜੀ ਕਹਿੰਦੇ ਨੇ, ਆਪਣਾ ਬਾਪੈ ਨਾਹੀਂ ਕਿਸੀ ਕੋ ਭਾਵਨ ਕੋ ਹਰ ਰਾਜਾ। ਕਹਿੰਦੇ ਪਰਮਾਤਮਾ ਕਿਸੇ ਦਾ ਰਿਜ਼ਰਵ ਕਰਾਇਆ ਹੋਇਆ ਨਹੀਂ, ਉਹ ਤੇ ਪ੍ਰੇਮਾ ਭਗਤੀ ਦਾ ਭੁੱਖਾ ਹੈ, ਉਹਨੂੰ ਛੋਟੀਆਂ ਜਾਤਾਂ ਵਾਲੇ ਵੀ ਸਿਮਰ ਸਕਦੇ ਨੇ। ਆਪਾਂ ਜਦੋਂ ਸਫ਼ਰ ਕਰਦੇ ਹਾਂ, ਪਲੇਨ ਅੰਦਰ ਟ੍ਰੇਨ ਅੰਦਰ ਸੀਟ ਰਿਜ਼ਰਵ ਹੋ ਜਾਂਦੀ ਹੈ ਕਿ ਇਹਦੇ 'ਤੇ ਅਸੀਂ ਬੈਠਣਾ ਹੈ, ਪਰ ਪਰਮਾਤਮਾ ਕਿਸੇ ਦਾ ਰਿਜ਼ਰਵ ਕਰਾਇਆ ਹੋਇਆ ਨਹੀਂ। ਉਹਨੂੰ ਭਾਵੇਂ ਜਾਤ ਕਰਕੇ ਨਾਈ ਸਿਮਰੇ, ਜਾਤ ਕਰਕੇ ਛਿੰਬਾ ਸਿਮਰੇ, ਜਾਤ ਕਰਕੇ ਜੱਟ ਸਿਮਰੇ, ਉਹ ਪਰਮਾਤਮਾ ਨੂੰ ਪਾ ਲਵੇਗਾ। ਸਦਕੇ ਜਾਈਏ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ, ਜਿਨ੍ਹਾਂ ਨੇ ਦੋ ਮਹਾਨ ਕਾਰਜ ਕੀਤੇ। ਵੈਸੇ ਤੇ ਉਹਨਾਂ ਦੇ ਕਾਰਜਾਂ ਦੀ ਗਿਣਤੀ ਅਣਗਿਣਤ ਹੈ, ਪਰ ਜਿਹੜੇ ਰਹਿੰਦੀ ਦੁਨੀਆਂ ਤੱਕ ਸੰਸਾਰ ਯਾਦ ਕਰੇਗਾ, ਪਹਿਲਾ ਕਾਰਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਨੀ, ਜਿਹੜਾ ਕੱਲ੍ਹ ਨੂੰ ਦਿਹਾੜਾ ਮਨਾਇਆ ਜਾਣਾ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੱਚੇ ਪਾਤਸ਼ਾਹ ਜੀ ਸੰਪਾਦਨਾ ਕਰ ਰਹੇ ਨੇ, 15 ਭਗਤਾਂ ਦੀ ਬਾਣੀ ਦਰਜ ਕੀਤੀ। ਭਗਤ ਕਬੀਰ ਜੀ ਯਾਦ ਕਰਕੇ ਜੁਲਾਹੇ ਨੇ, ਭਗਤ ਨਾਮਦੇਵ ਜੀ ਯਾਦ ਕਰਕੇ ਛਿੰਬੇ ਨੇ, ਭਗਤ ਰਵਿਦਾਸ ਜੀ ਯਾਦ ਕਰਕੇ ਚਮਾਰ ਨੇ, ਭਗਤ ਸੈਣ ਜੀ ਯਾਦ ਕਰਕੇ ਨਾਈ ਨੇ। ਇੱਥੇ ਨਾ ਨਾਈ ਦਾ ਸੰਬੰਧ, ਨਾ ਛਿੰਬੇ ਦਾ, ਨਾ ਜੱਟ ਦਾ, ਨਾ ਚਮਾਰ ਦਾ। ਜਿਨ੍ਹਾਂ ਨੇ ਵੀ ਪਰਮਾਤਮਾ ਨਾਲ ਇੱਕ ਸੁਰਤਾ ਜੋੜੀ, ਸਿਮਰਨ ਕੀਤਾ, ਉੱਚਾ ਮਰਤਬਾ ਪ੍ਰਾਪਤ ਕਰ ਲਿਆ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਰਉਪਕਾਰ ਕੀਤਾ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦੇ ਦਿੱਤੀ। ਅੱਜ ਜਦੋਂ ਅਸੀਂ ਨਮਸਕਾਰ ਕਰਦੇ ਹਾਂ, ਮੱਥਾ ਟੇਕਦੇ ਹਾਂ, ਜਿੰਨਾ ਅਦਬ ਸਤਿਕਾਰ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਕਰਦੇ ਹਾਂ, ਉਹਨਾਂ ਭਗਤ ਰਵਿਦਾਸ ਜੀ ਦੀ ਬਾਣੀ ਦਾ ਕਰਦੇ ਹਾਂ, ਉਹਨਾਂ ਭਗਤ ਕਬੀਰ ਜੀ ਦੀ ਬਾਣੀ ਦਾ ਕਰਦੇ ਹਾਂ। ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਜਾਤ ਕਰਕੇ ਕੋਈ ਵੱਡਾ ਨਹੀਂ, ਜਾਤ ਕਰਕੇ ਕੋਈ ਨੀਵਾਂ ਨਹੀਂ। ਸੰਗਤ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਤੇ ਕਹਿੰਦੇ, ਸਾਨੂੰ ਸਮਝਾਉਂਦੇ ਨੇ, ਕਹਿੰਦੇ ਮੇਰੀ ਦੋਸਤੀ ਅਮੀਰਾਂ ਲੋਕਾਂ ਦੇ ਨਾਲ ਨਹੀਂ ਹੈ, ਵੱਡੀਆਂ ਜਾਤਾਂ ਵਾਲਿਆਂ ਦੇ ਨਾਲ ਨਹੀਂ ਹੈ। ਕਿਹਦੇ ਨਾਲ ਦੋਸਤੀ ਹੈ? ਉਹਨਾਂ ਦੇ ਬਚਨ ਨੇ ਨੀਚਾਂ ਅੰਦਰ, ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਸੰਸਾਰ ਦੇ ਲੋਕੀ ਕਹਿੰਦੇ ਰਹੇ ਹੋਣਗੇ ਕਿ ਸਾਡੀ ਦੋਸਤੀ ਨੀਵਿਆਂ ਲੋਕਾਂ ਨੇ ਨਾਲ ਹੈ, ਪਰ ਉਹਨਾਂ ਨੇ ਪ੍ਰੈਕਟੀਕਲ ਨਹੀਂ ਕੀਤਾ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰੈਕਟੀਕਲ ਕੀਤਾ। ਜਿਹੜਾ ਉਹਨਾਂ ਦੇ ਨਾਲ ਸਾਰੀ ਉਮਰ ਸੰਗੀ ਸਾਥੀ ਰਿਹਾ ਭਾਈ ਮਰਦਾਨਾ, ਯਾਦ ਕਰਕੇ ਕੌਣ ਨੇ? ਯਾਦ ਕਰਕੇ ਤੇ ਆਪਾਂ ਕਹਾਂਗੇ ਡੂਮ ਨੇ, ਮਰਾਸੀ ਨੇ। ਮਰਾਸੀ ਲੋਕਾਂ ਨੂੰ ਲੋਕੀ ਇੱਜ਼ਤ ਨਹੀਂ ਦਿੰਦੇ, ਸਤਿਕਾਰ ਨਹੀਂ ਦਿੰਦੇ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਦੋਂ ਕੋਈ ਪੁੱਛਦਾ ਕਿ ਇਹ ਤੁਹਾਡੇ ਨਾਲ ਕੌਣ ਨੇ, ਗੁਰੂ ਨਾਨਕ ਸਾਹਿਬ ਜੀ ਇਹ ਨਹੀਂ ਕਹਿੰਦੇ ਕਿ ਇਹ ਮਰਾਸੀ ਨੇ, ਇਹ ਡੂਮ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਮੇਰੇ ਭਾਈ ਨੇ। ਕੀ ਕਹਿੰਦੇ ਜੀ? ਇਹ ਮੇਰੇ ਭਾਈ ਨੇ, ਇਹ ਮੇਰੇ ਭਰਾ ਨੇ, ਇਹ ਮੇਰੇ ਬ੍ਰਦਰ ਨੇ। ਸ਼੍ਰੀਨਗਰ ਦੇ ਵਿੱਚ ਗੜਵਾਲ ਰਿਆਸਤ ਦਾ ਰਾਜਾ ਵਿਜੇ ਪ੍ਰਕਾਸ਼ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦਾ ਕਿ ਪਾਤਸ਼ਾਹ ਤੁਹਾਡੀ ਜਾਤ ਕਿਹੜੀ ਹੈ? ਗੁਰੂ ਸਾਹਿਬ ਜੀ ਕਹਿੰਦੇ ਮੇਰੀ ਕੋਈ ਜਾਤ ਨਹੀਂ ਹੈ। ਦੂਜਾ ਸਵਾਲ ਕਰਦਾ ਇਹ ਤੁਹਾਡੇ ਨਾਲ ਕੌਣ ਨੇ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰੇ ਭਰਾ ਨੇ। ਭਾਈ ਮਰਦਾਨਾ ਜੀ ਨੂੰ ਆਪਣਾ ਭਰਾ ਕਿਹਾ, ਭਰਾ। ਸਾਰੇ ਹੀ ਗੁਰੂ ਸਾਹਿਬਾਨ ਨੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਦੋਂ ਅਸੀਂ ਸਮਾਂ ਪੜ੍ਹਦੇ ਹਾਂ, ਉਹਨਾਂ ਨੇ 15 ਭਗਤਾਂ ਦੀ ਬਾਣੀ ਦਰਜ ਕਰਕੇ ਇਹ ਗੱਲ ਨੂੰ ਪ੍ਰੈਕਟੀਕਲ ਕਰ ਦਿੱਤਾ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਖੋ ਮੰਦੇ। ਦੂਸਰਾ ਮਹਾਨ ਕਾਰਜ ਉਹਨਾਂ ਨੇ ਕੀਤਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਸਾਈ ਮੀਆਂ ਮੀਰ ਜੀ ਪਾਸੋਂ ਰਖਵਾ ਕੇ ਜਾਤ ਪਾਤ ਦੇ ਵਿਤਕਰੇ ਹੀ ਨਹੀਂ ਤੋੜੇ, ਧਰਮਾਂ ਦੀਆਂ ਵੰਡੀਆਂ ਖਤਮ ਕਰ ਦਿੱਤੀਆਂ ਕਿ ਇਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਬੋਧੀ ਹੈ, ਜੈਨੀ ਹੈ। ਇਸ ਗੱਲ ਨੂੰ ਪ੍ਰੈਕਟੀਕਲ ਕਰ ਦਿੱਤਾ ਕਿ ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਸਾਡਾ ਇੱਕ ਪਿਤਾ ਹੈ, ਸਾਰਿਆਂ ਦਾ ਇੱਕ ਪਿਤਾ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਜਿਨ੍ਹਾਂ ਦਾ ਕੱਲ ਅਸੀਂ ਪ੍ਰਕਾਸ਼ ਦਿਹਾੜਾ ਮਨਾਉਣਾ, ਉਹਨਾਂ ਦੀ ਸਿੱਖਿਆ ਕੇਵਲ ਸਿੱਖਾਂ ਲਈ ਨਹੀਂ ਹੈ, ਧਿਆਨ ਕਰਿਓ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਕੇਵਲ ਸਿੱਖਾਂ ਲਈ ਨਹੀਂ ਹੈ, ਸਤਿਗੁਰ ਦੀ ਸਿੱਖਿਆ ਕਿੰਨਾ ਲਈ ਹੈ? ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਖੱਤਰੀਆਂ ਲਈ ਵੀ ਸਮਾਨ, ਬ੍ਰਾਹਮਣਾਂ ਲਈ ਵੀ, ਸ਼ੂਦਰਾਂ ਲਈ ਵੀ, ਵੈਸ਼ ਲਈ ਵੀ, ਜਿਨ੍ਹਾਂ ਨੂੰ ਲੋਕ ਕਹਿੰਦੇ ਸਨ। ਔਰ ਮੈਂ ਹੈਰਾਨ ਹੁੰਦਾ ਹਾਂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਦਾ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ, ਮੁਸਲਮਾਨ ਹੈ ਤੂੰ ਆਪਣੇ ਧਰਮ ਦੇ ਵਿੱਚ ਪੱਕਾ ਹੋ, ਉੱਠ, ਅੰਮ੍ਰਿਤ ਵੇਲਾ ਹੋ ਗਿਆ, ਉਜੂ ਕਰਨ ਦਾ ਵੇਲਾ ਹੋ ਗਿਆ, ਨਮਾਜ਼ ਪੜ੍ਹ, ਉੱਠ ਫਰੀਦਾ, ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾਨਿਵੈ ਸੋ ਸਿਰ ਕੱਪ ਉਤਾਰ। ਸੰਗਤ ਜੀ, ਤੁਹਾਨੂੰ ਸੰਸਾਰ ਦੇ ਵਿੱਚ ਇਹੋ ਜਿਹੇ ਕੋਈ ਗ੍ਰੰਥ ਨਹੀਂ ਜੇ ਲੱਭਣਗੇ ਜਿਹੜੇ ਦੂਸਰੇ ਧਰਮ ਨੂੰ ਕਹਿੰਦੇ ਨੇ ਤੂੰ ਆਪਣੇ ਧਰਮ ਦੇ ਵਿੱਚ ਪੱਕਾ ਹੋ। ਜੇ ਸੱਚਾ ਮੁਸਲਮਾਨ ਹੈ ਉਜੂ ਕਰ, ਹੱਥ ਧੋ, ਪੈਰ ਧੋ ਤੇ ਨਮਾਜ਼ ਪੜ੍ਹ। ਜੇਕਰ ਤੂੰ ਸੱਚਾ ਹਿੰਦੂ ਹੈ, ਸੱਚਾ ਪੰਡਿਤ ਹੈ, ਫਿਰ ਕੀ ਕਰ? ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮ ਮੈਂ ਸੋਧੇ। ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੇ ਵਸਾਵੇ, ਸੋ ਪੰਡਿਤ ਫਿਰ ਜੋ ਨਾ ਆਵੇ। ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੂਖਮ ਮੈਂ ਜਾਣੇ ਅਸਥੂਲ, ਚੌ ਵਰਨਾ ਕੋ ਦੇ ਉਪਦੇਸ਼, ਨਾਨਕ ਤਿਸ ਪੰਡਿਤ ਕੋ ਸਦਾ ਦੇਸ। ਪੰਡਿਤ ਨੂੰ ਸਿੱਖਿਆ, ਮੁਸਲਮਾਨ ਨੂੰ ਸਿੱਖਿਆ, ਬੋਧੀ ਨੂੰ ਸਿੱਖਿਆ, ਜੈਨੀ ਨੂੰ ਸਿੱਖਿਆ, ਜੋਗੀ ਨੂੰ ਸਿੱਖਿਆ, ਤੇ ਸਿੱਖ ਨੂੰ ਤੇ ਕਹਿੰਦੇ ਹੀ ਕਹਿੰਦੇ ਨੇ ਕਿ ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਅੱਜ ਦਾ ਮੁਬਾਰਕ ਬਚਨ, ਜਿਵੇਂ ਕੱਲ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਮਨਾਉਣਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ਔਰ ਕੱਲ ਦੀ ਰਾਤ ਨੂੰ ਇਸ ਪਾਵਨ ਅਸਥਾਨ ਮੰਜੀ ਸਾਹਿਬ ਵਿਖੇ ਵੀ ਰਹਿਰਾਜ ਸਾਹਿਬ ਦੇ ਪਾਠ ਤੋਂ ਉਪਰੰਤ ਗੁਰੂ ਘਰ ਦੇ ਕੀਰਤਨੀ ਸਿੰਘਾਂ ਨੇ, ਰਾਗੀ ਸਿੰਘਾਂ ਨੇ, ਸਿੰਘ ਸਹਿਬਾਨ ਜੀ ਨੇ ਇਸ ਅਸਥਾਨ ਤੋਂ ਆਪ ਜੀ ਦੇ ਨਾਲ ਗੁਰਮਤ ਦੀਆਂ ਵਿਚਾਰਾਂ ਕਰਨੀਆਂ। ਮਹਾਨ ਗੁਰਮਤ ਸਮਾਗਮ ਇਸ ਅਸਥਾਨ ਤੇ ਕੱਲ ਰਾਤ ਨੂੰ ਹੋ ਰਿਹਾ, ਰਹਿਰਾਜ ਸਾਹਿਬ ਦੇ ਪਾਠ ਤੋਂ ਬਾਅਦ 1 ਵਜੇ ਤੱਕ। ਇਸੇ ਤਰ੍ਹਾਂ ਦਾ ਸਮਾਗਮ ਜਦੋਂ 400 ਸਾਲਾ ਕੌਮ ਨੇ ਮਨਾਇਆ, ਜਿਹਨੂੰ ਆਪਾਂ ਭਾਈ ਗੁਰਦਾਸ ਜੀ ਨਗਰ ਕਹਿ ਦਿੰਦੇ ਹਾਂ, ਇਹਨੂੰ ਕਈ ਵੀਰ ਨਿਊ ਅੰਮ੍ਰਿਤਸਰ ਵੀ ਕਹਿ ਦਿੰਦੇ ਨੇ, ਇੱਥੇ ਬੜਾ ਵੱਡਾ ਪੰਡਾਲ ਲੱਗਿਆ, ਵੱਖ ਵੱਖ ਧਰਮਾਂ ਦੇ ਜਿਹੜੇ ਮੁਖੀ ਨੇ ਉਹ ਬੋਲਣ ਵਾਸਤੇ ਆਏ। ਉਹਨਾਂ ਦੇ ਵਿੱਚ ਇਸਲਾਮ ਧਰਮ ਦੇ ਵੱਲੋਂ ਇੱਕ ਮੁਸਲਮਾਨ ਵੀਰ ਬੋਲੇ, ਉਹਨਾਂ ਦੇ ਬਚਨ ਬੜੇ ਕਾਬਲੇ ਗੌਰ ਨੇ। ਉਹ ਮੁਸਲਮਾਨ ਵੀਰ ਕਹਿੰਦੇ ਦੁਨੀਆ ਹਾਲੀ ਸਿਆਣੀ ਨਹੀਂ ਹੋਈ, ਜਦੋਂ ਦੁਨੀਆ ਸਿਆਣੀ ਹੋਵੇਗੀ ਦੁਨੀਆ ਦਾ ਕੇਵਲ ਇੱਕ ਗ੍ਰੰਥ ਹੋਵੇਗਾ। ਇਹ ਗੱਲ ਮੈਂ ਨਹੀਂ ਜੇ ਕਹਿ ਰਿਹਾ, ਉਸ ਮੁਸਲਮਾਨ ਵੀਰ ਦੇ ਵਿਚਾਰ ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ। ਜਦੋਂ ਦੁਨੀਆ ਸਿਆਣੀ ਹੋਵੇਗੀ ਦੁਨੀਆ ਦਾ ਕੇਵਲ ਇੱਕ ਗ੍ਰੰਥ ਹੋਵੇਗਾ, ਉਹ ਕਿਹੜਾ ਜੀ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਵਿੱਚ ਵੰਡੀਆਂ ਨਹੀਂ ਪਾਉਂਦੇ, ਸਾਰੇ ਸਮਾਜ ਨੂੰ, ਸਾਰੇ ਧਰਮਾਂ ਨੂੰ ਇੱਕ ਕਰਨਾ ਚਾਹੁੰਦੇ ਨੇ। ਸਤਿਗੁਰ ਦਾ ਉਪਦੇਸ਼ ਹੈ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਸਾਰੇ ਹੀ ਸਾਡੇ ਆਪਣੇ ਨੇ, ਕੋਈ ਵੈਰੀ ਨਹੀਂ। ਜਦੋਂ ਅਸੀਂ ਸੰਗਤ ਕਰਾਂਗੇ ਪਤਾ ਲੱਗੇਗਾ ਕਿ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਅੱਜ ਵੀ ਮੇਰੇ ਪਾਤਸ਼ਾਹ ਜੀ ਸਮਝਾ ਰਹੇ ਨੇ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ,
ਪਤਿਤ ਜਾਤ ਉਤਮ ਭਇਆ, ਚਾਰ ਵਰਨ ਪਏ ਪਗ ਆਏ।
ਜਿਹਨੂੰ ਸੰਸਾਰ ਦੇ ਲੋਕ ਪਤਿਤ ਜਾਤ ਕਹਿੰਦੇ ਸਨ, ਨੀਵੀਂ ਜਾਤ ਕਹਿੰਦੇ ਸਨ, ਚਮਾਰ ਕਹਿੰਦੇ ਸਨ, ਉਹ ਭਗਤ ਰਵਿਦਾਸ ਜੀ ਉੱਤਮ ਹੋ ਗਏ। ਉਹਨਾਂ ਦੇ ਕੋਲ, ਉਹਨਾਂ ਤੋਂ ਸਿੱਖਿਆ ਲੈਣ ਲਈ, ਉਹਨਾਂ ਦੇ ਚਰਨੀ ਲੱਗਣ ਲਈ ਚਾਰਾਂ ਵਰਨਾਂ ਦੇ ਲੋਕ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਇਹ ਸਾਰੇ ਉਹਨਾਂ ਦੇ ਪੈਰੀ ਪੈਂਦੇ ਨੇ। ਭਗਤ ਰਵਿਦਾਸ ਜੀ ਮਲਾਰ ਰਾਗ ਦੇ ਵਿੱਚ ਆਪ ਕਹਿੰਦੇ ਨੇ, ਕਹਿੰਦੇ ਨੇ ਨਾਗਰ ਜਣਾ, ਐ ਬਨਾਰਸ ਵਾਸੀਓ, ਨਗਰ ਵਾਲਿਓ, ਮੇਰੀ ਗੱਲ ਧਿਆਨ ਨਾਲ ਸੁਣਿਓ, ਨਾਗਰ ਜਣਾ ਮੇਰੀ ਜਾਤ ਵਿਖਿਆਤ ਚਮਾਰੰਗ, ਮੈਂ ਮੰਨਦਾ ਹਾਂ, ਮੈਂ ਕਬੂਲ ਕਰਦਾ ਹਾਂ ਕਿ ਮੇਰੀ ਜਾਤ ਚਮਾਰ ਹੈ। ਭਗਤ ਰਵਿਦਾਸ ਜੀ, ਨਾਗਰ ਜਣਾ ਮੇਰੀ ਜਾਤ ਵਿਖਿਆਤ ਚਮਾਰੰਗ, ਪਰ ਹਿਰਦੇ ਨਾਮ ਗੋਬਿੰਦ ਗੁਣ ਸਾਰੰਗ, ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਪਰਮਾਤਮਾ ਦੇ ਗੁਣ ਵਸ ਗਏ, ਇਹ ਸ੍ਰੇਸ਼ਟ ਮਤ ਵਸ ਗਈ। ਇਹਦੇ ਨਾਲ ਕੀ ਹੋਇਆ, ਨਾਗਰ ਜਣਾ ਮੇਰੀ ਜਾਤ ਵਿਖਿਆਤ ਚਮਾਰੰਗ, ਹਿਰਦੇ ਨਾਮ ਗੋਬਿੰਦ ਗੁਣ ਸਾਰੰਗ, ਸੁਰਸਰੀ ਸਲਲ ਕਿਰਤ ਬਾਰੁਨੀ ਰੇ, ਸੰਤ ਜਨ ਕਰਤ ਨਹੀਂ ਪਾਨੰਗ। ਉਦਾਹਰਨ ਦਿੱਤੀ, ਕਹਿੰਦੇ ਜਿਹੜੀ ਸ਼ਰਾਬ ਹੈ ਸੁਰਸਰੀ, ਇਹ ਭਾਵੇਂ ਗੰਗਾ ਦੇ ਪਾਣੀ ਤੋਂ ਤਿਆਰ ਕੀਤੀ ਜਾਵੇ, ਪਰ ਜਿਹੜੇ ਭਗਤ ਜਨ ਨੇ, ਪ੍ਰਭੂ ਦੇ ਪਿਆਰੇ ਨੇ, ਇਹ ਸ਼ਰਾਬ ਨਹੀਂ ਪੀਂਦੇ। ਭਾਵੇਂ ਗੰਗਾ ਦੇ ਪਾਣੀ ਤੋਂ ਤਿਆਰ ਕੀਤੀ ਹੈ, ਭਾਵੇਂ ਕੋਈ ਬ੍ਰਾਹਮਣ ਹੈ, ਉੱਚੀ ਜਾਤ ਵਾਲਾ ਹੈ, ਜੇਕਰ ਉਹ ਕਰਮ ਭੈੜੇ ਕਰਦਾ ਹੈ, ਉਹ ਪਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੈ, ਤੇ ਭਾਵੇਂ ਕੋਈ ਛੋਟੀ ਜਾਤ ਵਿੱਚ ਜੰਮਿਆ, ਜੇਕਰ ਉਹ ਕਰਮ ਚੰਗੇ ਕਰਦਾ ਹੈ, ਉਹ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਖਸਮ ਵਸਾਰੇ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਭਗਤ ਰਵਿਦਾਸ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਸੁਰਸਰੀ ਸਲਲ ਕਿਰਤ ਵਾਰਣੀ ਰੇ, ਸੰਤ ਜਨ ਕਰਤ ਨਹੀਂ ਪਾਨੰਗ, ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਏ ਆਨੰਗ। ਪਰ ਦੂਸਰੇ ਪਾਸੇ ਜੇਕਰ ਉਸੇ ਸ਼ਰਾਬ ਨੂੰ ਗੰਗਾ ਦੇ ਪਾਣੀ ਵਿੱਚ ਪਾ ਦਿੱਤਾ ਜਾਵੇ, ਤੇ ਉਹ ਸੁਰਸਰੀ ਵਿੱਚ ਮਿਲ ਕੇ, ਗੰਗਾ ਦੇ ਵਿੱਚ ਮਿਲ ਕੇ, ਉਹ ਵੀ ਪਵਿੱਤਰ ਹੋ ਜਾਂਦਾ ਹੈ, ਸ਼ਰਾਬ ਵੀ ਪਵਿੱਤਰ ਹੋ ਜਾਂਦੀ ਹੈ। ਇਹ ਉਦਾਹਰਨ ਸਾਨੂੰ ਕੀ ਸਮਝਾ ਰਹੀ ਹੈ ਕਿ ਭਾਵੇਂ ਕੋਈ ਛੋਟੀ ਜਾਤ ਵਿੱਚ ਜੰਮਿਆ, ਮਰਾਸੀ ਜਾਤ ਜਾਂ ਚਮਾਰ ਜਾਤ, ਜਿਨ੍ਹਾਂ ਨੂੰ ਸੰਸਾਰ ਦੇ ਲੋਕ ਕਹਿੰਦੇ ਨੇ, ਮੈਨੂੰ ਖਿਮਾ ਕਰਿਓ, ਵਾਰ ਵਾਰ ਮੈਨੂੰ ਇਹ ਨਾਮ ਲੈਣੇ ਪੈ ਰਹੇ ਨੇ, ਇਹ ਮੇਰੀ ਮਜਬੂਰੀ ਹੈ ਦੱਸਣ ਵਾਸਤੇ। ਭਾਵੇਂ ਕੋਈ ਛੋਟੀ ਜਾਤ ਵਿੱਚ ਜੰਮਿਆ, ਪਰ ਜੇਕਰ ਉਹ ਪਰਮਾਤਮਾ ਦਾ ਨਾਮ ਜਪੇਗਾ, ਸੰਸਾਰ ਵਿੱਚ ਪ੍ਰਸਿੱਧ ਹੋ ਜਾਵੇਗਾ ਸੰਸਾਰ ਵਿੱਚ। ਭਗਤ ਰਵਿਦਾਸ ਜੀ ਨੇ ਜਪਿਆ, ਤੇ ਭਾਈ ਗੁਰਦਾਸ ਜੀ ਲਿਖਦੇ ਨੇ, ਭਗਤ ਜਗ ਵਜਿਆ, ਚੌ ਚੱਕਾਂ ਵਿੱਚ ਚਮਰੇਟਾ। ਜਿਹਨੂੰ ਸੰਸਾਰ ਦੇ ਲੋਕ ਚਮਾਰ ਕਹਿੰਦੇ ਸਨ, ਉਹ ਕਿਹੜੇ ਕਰਕੇ ਫੇਮਸ ਹੋਏ? ਭਗਤ ਸੰਸਾਰ ਦੇ ਲੋਕਾਂ ਨੇ ਉਹਨਾਂ ਨੂੰ ਕਿਹਾ, ਭਗਤ ਜਗ ਵਜਿਆ, ਚੌਹ ਚੱਕਾਂ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ ਕੁੱਲਾ, ਧਰਮ ਢੋਏ ਕਰ ਢੋਰ ਸਮੇਟਾ, ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ, ਚੌਂ ਵਰਨਾ ਉਪਦੇਸ਼ ਦਾ ਗਿਆਨ, ਧਿਆਨ ਕਰ ਭਗਤ ਸਹੇਟਾ, ਨਾਵਣ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ। ਸਾਰੀ ਗੱਲ ਕਰਦਿਆਂ ਭਾਈ ਗੁਰਦਾਸ ਜੀ ਅੰਤ ਵਿੱਚ ਕਹਿੰਦੇ ਸਮਝਾਉਂਦੇ ਨੇ ਕਿ ਭਗਤ ਜਣਾ ਹਰ ਮਾਂ ਪਿਓ ਬੇਟਾ, ਪਰਮਾਤਮਾ ਆਪਣੇ ਭਗਤਾਂ ਦੀ ਲਾਜ ਇਵੇਂ ਰੱਖਦਾ ਹੈ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਲਾਜ ਰੱਖਦੇ ਨੇ, ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਇੱਜ਼ਤ ਰੱਖਦੇ ਨੇ, ਲਾਜ ਰੱਖਦੇ ਨੇ, ਪਰਮਾਤਮਾ ਆਪਣੇ ਭਗਤਾਂ ਨੂੰ ਇਵੇਂ ਪਿਆਰ ਕਰਦਾ ਹੈ, ਇਵੇਂ ਪਿਆਰ ਕਰਦਾ ਹੈ। ਭਗਤ ਰਵਿਦਾਸ ਜੀ ਨੇ ਅੰਤ ਵਿੱਚ ਕਿਹਾ, ਕਹਿੰਦੇ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰਗ ਹਿਰਦੇ ਨਾਮ ਗੋਬਿੰਦ ਗੁਣ ਸਾਰੰਗ। ਤੇ ਅੰਤ ਵਿੱਚ ਕਹਿੰਦੇ ਨੇ ਕਿ ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਏ, ਪਰਮਾਤਮਾ ਦਾ ਨਾਮ ਜਪਿਆ, ਅਬ ਵਿਪਰ ਪ੍ਰਧਾਨ ਤਹਿ ਕਰੇ ਡੰਡੌਤ, ਉਹ ਡੰਡੇ ਵਾਂਗ ਲੰਮੇ ਪੈ ਕੇ ਬ੍ਰਾਹਮਣ ਲੋਕ ਨਮਸਕਾਰ ਕਰਦੇ, ਜਿਹੜੇ ਪਹਿਲਾਂ ਮੈਨੂੰ ਨਫ਼ਰਤ ਕਰਦੇ ਸਨ, ਇਹ ਚਮਾਰ ਹੈ, ਇਹ ਨੀਵੀਂ ਜਾਤ ਵਾਲਾ ਹੈ, ਉਹੀ ਬ੍ਰਾਹਮਣ ਲੋਕ ਡੰਡੇ ਵਾਂਗ ਲੰਮੇ ਪੈ ਕੇ ਨਮਸਕਾਰਾਂ ਕਰਦੇ ਪਏ ਨੇ, ਨਮਸਕਾਰਾਂ ਕਰਦੇ ਪਏ ਨੇ। ਗੁਰੂ ਰਾਮਦਾਸ ਮਹਾਰਾਜ ਜੀ ਸਮਝਾ ਰਹੇ ਨੇ, ਜਿਹੜਾ ਵੀ ਪਰਮਾਤਮਾ ਦਾ ਸਿਮਰਨ ਕਰੇਗਾ ਉਹ ਉੱਚੇ ਮਰਤਬੇ ਨੂੰ ਪ੍ਰਾਪਤ ਕਰ ਲਵੇਗਾ।
ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਛਿਪਾ ਕਹ ਬੁਲਾਏ।
ਲੋਕੀ ਕਹਿੰਦੇ ਸਨ ਇਹ ਛਿਪਾ ਹੈ, ਇਹ ਛਿੰਬਾ ਹੈ, ਨੀਵੀਂ ਜਾਤ ਵਾਲਾ ਹੈ, ਪਰ ਜਦੋਂ ਨਾਮਦੇਵ ਦੀ ਪ੍ਰੀਤ ਪਰਮਾਤਮਾ ਦੇ ਨਾਲ ਲੱਗ ਗਈ, ਹਰ ਸੇਤੀ ਹਰੀ ਦੇ ਨਾਲ ਲੱਗ ਗਈ।
ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ।
ਪਰਮਾਤਮਾ ਨੇ ਖੱਤਰੀਆਂ ਨੂੰ ਇੱਕ ਪਾਸੇ ਕਰ ਦਿੱਤਾ, ਜਿਹੜੇ ਜਾਤ ਦਾ ਹੰਕਾਰ ਕਰਦੇ ਸਨ, ਬ੍ਰਾਹਮਣਾਂ ਨੂੰ ਵੀ ਪਿੱਠ ਦੇ ਦਿੱਤੀ, ਤੇ ਗੱਲ ਕਿਹਨੂੰ ਲਾਇਆ, ਨਾਮਦੇਵ ਨੂੰ, ਇੱਕ ਛਿੰਬੇ ਨੂੰ। ਪਰਮਾਤਮਾ ਨੇ ਉਹਨਾਂ ਵੱਡੀਆਂ ਜਾਤਾਂ ਵਾਲਿਆਂ ਦੀ ਪਰਵਾਹ ਨਹੀਂ ਕੀਤੀ। ਬਾਬਾ ਨਾਮਦੇਵ ਜੀ, ਭਗਤ ਨਾਮਦੇਵ ਜੀ ਆਪ ਲਿਖਦੇ ਨੇ, ਕਹਿੰਦੇ ਜਦੋਂ ਮੈਂ ਸਿਮਰਨ ਕਰਨ ਵਾਸਤੇ, ਬੰਦਗੀ ਕਰਨ ਵਾਸਤੇ ਮੰਦਰ ਵਿੱਚ ਗਿਆ, ਤੇ ਜਿਹੜੇ ਜਾਤ ਪਾਤ ਨੂੰ ਮੰਨਣ ਵਾਲੇ ਬ੍ਰਾਹਮਣ ਸਨ, ਉਹਨਾਂ ਨੇ ਮੈਨੂੰ ਬਾਂਹ ਤੋਂ ਫੜ ਕੇ ਉਠਾ ਦਿੱਤਾ ਕਿ ਤੇਰੀ ਜਾਤ ਨੀਵੀਂ ਹੈ, ਬਾਹਰ ਨਿਕਲ ਜਾ। ਸ਼ਬਦ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਗਵਾਈ ਕਰਦਾ ਪਿਆ ਹੈ ਕਿ ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਪਰਮਾਤਮਾ ਨਾਲ ਗੱਲਾਂ ਕਿਵੇਂ ਕਰਦੇ ਨਾਮਦੇਵ ਜੀ? ਕਹਿੰਦੇ ਹੀਨੜੀ ਜਾਤ ਮੇਰੀ, ਜਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੈ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕਹੋ ਦੇਹੁਰਾ ਫਿਰੈ, ਭਗਤ ਜਨਾ ਕਹੋ ਦੇਹੁਰਾ ਫਿਰੈ। ਪਰਮਾਤਮਾ ਨੇ ਆਪਣੇ ਭਗਤ ਦੀ ਲਾਜ ਰੱਖੀ। ਆਪਾਂ ਰੋਜ਼ ਇਹ ਬਚਨ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤੋ ਪਾਇਆ, ਪੈਜ ਲੱਖ ਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪਹਿਰਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਗਰੀਬਾਂ ਨੂੰ ਨਿਵਾਜਣ ਵਾਲੇ ਨੇ। ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਇਹਨਾਂ ਬਾਰੇ ਤੇ ਆਪਾਂ ਬਚਨ ਪੜ੍ਹਦੇ ਹੀ ਹਾਂ, ਤੇ ਆਮ ਪ੍ਰਚਲਿਤ ਕਹਾਵਤ ਵੀ ਹੈ ਕਿ ਗੁਰੂ ਗਰੀਬ ਨਵਾਜ, ਗੁਰੂ ਗਰੀਬ ਨਵਾਜ। ਸਾਰੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿਤੇ ਲਿਖਿਆ ਨਹੀਂ ਮਿਲਦਾ ਕਿ ਗੁਰੂ ਅਮੀਰ ਨਿਵਾਜ, ਅਮੀਰ ਨਿਵਾਜ ਜਿਹੜਾ ਗਰੀਬ ਹੈ, ਨਿਮਰਤਾ ਧਾਰਨ ਕਰਦਾ ਹੈ, ਗੁਰੂ ਉਹਨੂੰ ਪਿਆਰ ਕਰਦਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦੇ ਆਦੇਸ਼ਾਂ ਤੇ ਇਹ ਸੁਖਮਣੀ ਸਾਹਿਬ ਦੇ ਸਲੋਕ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਪਾਸੇ ਲਗਾਏ ਗਏ ਤਾਂ ਕਿ ਸੰਗਤ ਬਾਣੀ ਤੋਂ ਪ੍ਰੇਰਣਾ ਲਵੇ। ਤੇ ਇੱਕ ਸਲੋਕ ਆਉਂਦਾ ਹੈ ਕਿ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ। ਜਿਹੜੇ ਗਰੀਬ ਲੋਕ ਹੁੰਦੇ ਨੇ, ਮਸਕੀਨ ਲੋਕ ਹੁੰਦੇ ਨੇ, ਉਹ ਸੁਖੀ ਵੱਸਦੇ ਨੇ। ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਹੰਕਾਰ ਕਰਨ ਵਾਲੇ ਤੇ ਆਪਣੇ ਹੰਕਾਰ ਦੇ ਵਿੱਚ ਹੀ ਗੱਲ ਸੜ ਜਾਂਦੇ ਨੇ। ਤੋ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ,
ਜਿਤਨੇ ਭਗਤ ਹਰ ਸੇਵਕਾ ਮੁਖ ਅੱਠ ਸੱਠ ਤੀਰਥ ਤਿੰਨ ਤਿਲਕ ਕਢਾਏ।
ਵਾਹਿਗੁਰੂ। ਜਿਤਨੇ ਵੀ ਪਰਮਾਤਮਾ ਦੇ ਭਗਤ ਹਨ, ਜਿਤਨੇ ਵੀ ਪਰਮਾਤਮਾ ਦੇ ਸੇਵਕ ਹਨ, ਲੋਕੀ ਤੇ 68 ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਕਿ ਸਾਡੇ ਪਾਪਾਂ ਦੀ ਮੈਲ ਉਤਰ ਜਾਵੇ। ਪਰ ਜਿਹੜੇ 68 ਤੀਰਥ ਨੇ ਉਹ ਕਹਿੰਦੇ ਨੇ ਕਿ ਕਿਤੇ ਸਾਡੇ ਆ ਕੇ ਪਰਮਾਤਮਾ ਦਾ ਭਗਤ, ਪਰਮਾਤਮਾ ਦਾ ਸੇਵਕ ਸਾਡੇ ਵਿੱਚ ਪੈਰ ਪਾ ਦੇਵੇ, ਆਪਣੇ ਚਰਨ ਪਾ ਦੇਵੇ, ਅਸੀਂ ਵੀ ਪਵਿੱਤਰ ਹੋ ਜਾਈਏ, ਅਸੀਂ ਵੀ ਪਵਿੱਤਰ ਹੋ ਜਾਈਏ। 68 ਤੀਰਥ ਜਿਹੜੇ ਵੱਖ ਵੱਖ ਅਸਥਾਨਾਂ ਤੇ ਬਣੇ, ਖਾਸ ਕਰਕੇ ਨਦੀਆਂ ਦੇ ਕੰਢਿਆਂ ਤੇ ਬਣੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਮਲਾਰ ਰਾਗ ਦੇ ਵਿੱਚ ਇੱਕ ਜਗ੍ਹਾ ਹੋਰ ਸਮਝਾਇਆ, ਕਹਿੰਦੇ ਗੰਗਾ ਜਮਨਾ ਗੋਦਾਵਰੀ ਸਰਸਵਤੀ, ਚਾਰ ਨਦੀਆਂ ਦੇ ਨਾਮ ਲੈ, ਗੰਗਾ ਜਮਨਾ ਗੋਦਾਵਰੀ ਸਰਸਵਤੀ, ਤੇ ਉਦਮ ਕਰੇ ਤੂਰ ਸਾਧੂ ਕੀ ਤਾਈ। ਉਹ ਚਾਹੁੰਦੀਆਂ ਨੇ ਕਿ ਕੋਈ ਸਾਧੂ, ਕੋਈ ਮਹਾਂਪੁਰਖ, ਕੋਈ ਨਾਮ ਜਪਣ ਵਾਲਾ ਸਾਨੂੰ ਆ ਕੇ ਸਪਰਸ਼ ਕਰੇ, ਆਪਣੇ ਚਰਨਾਂ ਦਾ ਟੱਚ ਕਰੇ। ਉਹਨਾਂ ਦੀ ਮਨ ਦੀ ਭਾਵਨਾ ਕਿਨ੍ਹਾਂ ਦੀ? ਗੰਗਾ ਜਮਨਾ ਗੋਦਾਵਰੀ ਸਰਸਵਤੀ, ਤੇ ਉਦਮ ਕਰੇ ਧੂਰ ਸਾਧੂ ਕੀ ਤਾਈ। ਕਿਉਂ ਉਦਮ ਕਰਦੀਆਂ ਨੇ? ਸਤਿਗੁਰੂ ਆਪ ਹੀ ਜਵਾਬ ਦਿੰਦੇ ਨੇ, ਕਹਿੰਦੇ ਕਿਲ ਵਿਖ ਮੈਲ ਭਰੇ, ਪਾਪਾਂ ਦੀ ਮੈਲ ਨਾਲ ਭਰੇ ਹੋਏ ਲੋਕ ਆ ਕੇ ਸਾਡੇ ਵਿੱਚ ਇਸ਼ਨਾਨ ਕਰਦੇ, ਉਹਨਾਂ ਦੇ ਇਸ਼ਨਾਨ ਕਰਨ ਦੇ ਨਾਲ ਅਸੀਂ ਵੀ ਦੂਸ਼ਿਤ ਹੋ ਜਾਂਦੇ ਹਾਂ, ਸਾਨੂੰ ਵੀ ਪਾਪ ਚੰਬੜ ਜਾਂਦੇ। ਕਿਲ ਵਿਖ ਮੈਲ ਭਰੇ, ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਸਾਡੀ ਮੈਲ ਜਦੋਂ ਕੋਈ ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ ਆ ਕੇ ਇਸ਼ਨਾਨ ਕਰਦਾ ਹੈ, ਸਾਡੀ ਮੈਲ ਵੀ ਉਤਰ ਜਾਂਦੀ ਹੈ, ਮੈਲ ਵੀ ਉਤਰ ਜਾਂਦੀ ਹੈ। ਇਸੇ ਕਰਕੇ ਗੁਰਸਿੱਖ ਰੋਜ਼ ਅਰਦਾਸ ਕਰਕੇ ਇਹ ਸੌਂਦਾ ਬਚਨ ਪੜ੍ਹ ਕੇ ਕਿ ਅੰਤਰਜਾਮੀ ਪੁਰਖ ਵਿਧਾਤਾ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਜਦੋਂ ਅਰਦਾਸ ਵਿੱਚ ਸਿੱਖ ਖੜਾ ਹੁੰਦਾ ਹੱਥ ਜੋੜ ਕੇ, ਇਹ ਬਚਨ ਕਹਿੰਦਾ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੈ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ,
ਜਨ ਨਾਨਕ ਤਿੰਨ ਕਉ ਅਨਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ।
ਸ਼ਬਦ ਦੀ ਸਮਾਪਤੀ ਕਰਦਿਆਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇ ਪਰਮਾਤਮਾ ਹਰੀ ਰਾਏ ਕਿਰਪਾ ਕਰੇ, ਜਨ ਨਾਨਕ ਤਿੰਨ ਕੋ ਅਨਦਿਨ ਪਰਸੇ, ਮੈਂ ਇਹੋ ਜਿਹੇ ਗੁਰਮੁਖ ਪਿਆਰਿਆਂ ਦਾ ਹਰ ਰੋਜ਼ ਹੀ ਸੰਗ ਮਾਣਾ, ਉਹਨਾਂ ਦੀ ਛੋਹ ਪ੍ਰਾਪਤ ਕਰਾਂ, ਉਹਨਾਂ ਦਾ ਸੰਗ ਮਾਣਾ। ਇੱਕ ਬੜਾ ਲੰਬਾ ਸ਼ਬਦ ਹੈ ਫਾਰਸੀ ਦੇ ਵਿੱਚ, ਨਰੋਲ ਫਾਰਸੀ ਦੇ ਅੰਦਰ, ਗੁਰੂ ਨਾਨਕ ਸਾਹਿਬ ਜੀ ਦਾ। ਉਹਦੇ ਵਿੱਚ ਇਹ ਬੇਨਤੀ ਕਰਦੇ ਨੇ ਕਿ ਜਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾ ਦਾਨੀ। ਸਾਰਾ ਸ਼ਬਦ ਤੇ ਮੈਂ ਨਾ ਪੜਾਂ, ਅੰਤ ਵਿੱਚ ਕਹਿੰਦੇ ਨੇ ਨਾਨਕ ਬਗਯੋਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਇੱਕ ਬੇਨਤੀ ਕਰਦਾ ਹਾਂ ਪਰਮਾਤਮਾ ਜੀਓ, ਮੈਨੂੰ ਜਿਹੜੇ ਤੇਰੇ ਮਾਰਗ ਤੇ ਚੱਲਦੇ ਨੇ, ਤੇਰਾ ਸਿਮਰਨ ਕਰਦੇ ਨੇ, ਉਹਨਾਂ ਦੇ ਚਰਨਾਂ ਦੀ ਖਾਕ ਬਣਾ ਦੇ, ਖਾਕ ਉਹਨਾਂ ਦੀ ਸੰਗਤ। ਜਦੋਂ ਉਹਨਾਂ ਦੀ ਸੰਗਤ ਮਿਲੇਗੀ, ਉੱਤਮ ਸੰਗਤ ਉੱਤਮ ਹੋਵੇ, ਉੱਤਮ ਸੰਗਤ ਉੱਤਮ ਹੋਵੇ, ਗੁਣ ਕੋ ਧਾਵੈ ਔਗੁਣ ਧੋਵੈ। ਚੰਗੇ ਮਨੁੱਖਾਂ ਦੀ ਸੰਗਤ ਵਿੱਚ ਮਨੁੱਖ ਚੰਗਾ ਬਣ ਜਾਂਦਾ ਹੈ, ਭੈੜੇ ਮਨੁੱਖਾਂ ਦੀ ਸੰਗਤ ਵਿੱਚ ਮਨੁੱਖ ਭੈੜਾ ਬਣ ਜਾਂਦਾ ਹੈ। ਚੰਗੇ ਤੋਂ ਚੰਗਾ ਮਨੁੱਖ ਹੋਵੇ, ਜੇਕਰ ਉਹਨੂੰ ਭੈੜੀ ਸੰਗਤ ਮਿਲ ਗਈ, ਵਿਦਵਾਨ ਕਹਿੰਦੇ ਉਹਦਾ ਜੀਵਨ ਬਰਬਾਦ ਹੋ ਜਾਂਦਾ। ਤੇ ਭੈੜੇ ਤੋਂ ਭੈੜਾ ਮਨੁੱਖ ਹੋਵੇ, ਜੇਕਰ ਉਹਨੂੰ ਚੰਗੀ ਸੰਗਤ ਮਿਲ ਜਾਵੇ, ਉਹਦਾ ਜੀਵਨ ਸਫਲ ਹੋ ਜਾਂਦਾ। ਉਦਾਹਰਨਾਂ ਸਾਡੇ ਸਾਹਮਣੇ ਨੇ, ਸੱਜਣ ਠੱਗ ਜਿਹਨੂੰ ਸੰਸਾਰ ਦੇ ਲੋਕ ਠੱਗ ਕਹਿੰਦੇ, ਭੂਮੀਆਂ ਚੋਰ, ਵਲੀ ਕੰਧਾਰੀ, ਹਮਜ਼ਾ ਗੌਸ, ਚੰਗੀ ਸੰਗਤ ਮਿਲ ਗਈ, ਨੇਕ ਇਨਸਾਨ ਬਣ ਗਏ। ਬਾਬਾ ਬਿਧੀ ਚੰਦ, ਚੰਗੀ ਸੰਗਤ ਮਿਲੀ, ਗੁਰੂ ਸਾਹਿਬ ਜੀ ਨੇ ਕਿਹਾ ਕਿ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਤੋ ਸੰਗਤ ਜੀ, ਅੱਜ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜਾਤ ਕਰਕੇ ਭਾਵੇਂ ਕੋਈ ਛੋਟੀ ਜਾਤ ਵਿੱਚ ਵੀ ਪੈਦਾ ਹੋਇਆ, ਵੱਡੀ ਜਾਤ ਵਿੱਚ ਵੀ ਪੈਦਾ ਹੋਇਆ, ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਗੱਲ ਆਇਆ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ, ਬੰਦਗੀ ਕੀਤੀ। ਇੱਕ ਇਤਿਹਾਸਕ ਘਟਨਾ ਆਪ ਜੀ ਨਾਲ ਸਾਂਝੀ ਕਰਾਂ 2 ਮਿੰਟ ਵਿੱਚ। 1920 ਸਾਲ ਦੇ ਅੰਦਰ ਛੋਟੀਆਂ ਜਾਤਾਂ ਜਿਨ੍ਹਾਂ ਨੂੰ ਸੰਸਾਰ ਦੇ ਲੋਕ ਕਹਿੰਦੇ ਸਨ ਚਮਾਰ ਨੇ, ਜਾਂ ਹੋਰ ਨਾਮ, ਮੈਂ ਨਾਮ ਉਹਨਾਂ ਦਾ ਨਾਂ ਲਵਾਂ, ਅੰਮ੍ਰਿਤ ਛੱਕ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਦੇ ਨੇ। ਹੱਥ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਫੜੀ ਹੋਈ ਹੈ। ਜਦੋਂ ਹਰਿਮੰਦਰ ਸਾਹਿਬ ਪਹੁੰਚਦੇ ਨੇ ਤੇ ਇੱਥੋਂ ਦੇ ਪੁਜਾਰੀ ਕਹਿੰਦੇ ਤੁਹਾਡੀ ਜਾਤ ਨੀਵੀਂ ਹੈ, ਤੁਹਾਡੀ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਨਹੀਂ ਹੋ ਸਕਦੀ। ਸੰਗਤ ਜੀ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਕਿਵੇਂ ਬਖਸ਼ਿਸ਼ ਹੁੰਦੀ ਹੈ, ਕਿਵੇਂ ਕਿਰਪਾ ਹੁੰਦੀ ਹੈ। 1920 ਦੇ ਅੰਦਰ ਜਿਹੜੀ ਘਟਨਾ ਵਾਪਰੀ, ਇਹ ਸਿੰਘ ਦੇਗ ਲੈ ਕੇ ਜਦੋਂ ਹਰਿਮੰਦਰ ਸਾਹਿਬ ਪਹੁੰਚੇ, ਪੁਜਾਰੀਆਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਕਰਨ ਤੋਂ ਨਾ ਕਰ ਦਿੱਤੀ। ਸਿਆਣੇ ਆਦਮੀਆਂ ਨੇ, ਖਾਲਸਾ ਕਾਲਜ ਦੇ ਪ੍ਰੋਫੈਸਰ ਸਾਹਿਬਾਨ ਨੇ ਵੀ ਜਦੋਂ ਆ ਕੇ ਵਾਰਤਾਲਾਪ ਕੀਤੀ ਪੁਜਾਰੀਆਂ ਨਾਲ, ਤੇ ਗੱਲ ਦਾ ਹੱਲ ਇਹ ਨਿਕਲਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪਾਵਨ ਹੁਕਮਨਾਮਾ ਲਿਆ ਜਾਵੇ। ਜੋ ਸਤਿਗੁਰੂ ਜੀ ਹੁਕਮਨਾਮਾ ਦੇ ਦੇਣਗੇ, ਮੁੱਖ ਵਾਕ ਦੇ ਦੇਣਗੇ, ਉਹਦੇ ਆਧਾਰ ਤੇ ਫੈਸਲਾ ਹੋਵੇਗਾ ਕਿ ਇਹਨਾਂ ਦੀ ਕੜਾਹ ਪ੍ਰਸ਼ਾਦੀ ਦੇਗ ਪ੍ਰਵਾਨ ਹੋਣੀ ਹੈ ਕਿ ਨਹੀਂ ਹੋਣੀ। ਇਤਿਹਾਸ ਕਹਿੰਦਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਬਾਰੇ ਅਸੀਂ ਬਚਨ ਪੜ੍ਹਦੇ ਹਾਂ, ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ, ਗੁਸਈਆਂ ਮੇਰਾ ਮਾਥਾ ਛਤਰ ਥਰੈ। ਜਦੋਂ ਹੁਕਮਨਾਮਾ ਲਿਆ ਗਿਆ, ਮੁੱਖ ਵਾਕ ਲਿਆ ਗਿਆ, ਹੁਕਮਨਾਮਾ ਆਇਆ, ਸੋਰਠ ਮਹੱਲਾ ਤੀਜਾ, ਨਿਗੁਣਿਆਂ ਨੂੰ ਆਪੈ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰੂ ਕੀ ਸੇਵਾ ਉੱਤਮ ਹੈ ਭਾਈ, ਮਨ ਚਿੰਦਿਆ ਫਲ ਪਾਏ, ਹਰ ਜੀਉ ਆਪੇ ਬਖਸ਼ਮ ਲਾਏ। ਗੁਣਹੀਨ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲੈ ਰਲਾਏ। ਇੱਕ ਇੱਕ ਅੱਖਰ, ਇੱਕ ਇੱਕ ਸ਼ਬਦ ਪੁਜਾਰੀਆਂ ਨੂੰ ਕਹਿ ਰਿਹਾ ਸੀ, ਤੁਸੀਂ ਗਲਤ ਹੋ, ਤੁਸੀਂ ਗਲਤ ਹੋ। ਇਹ ਦਰ ਜਿਹੜਾ ਹੈ, ਇਹ ਗਰੀਬਾਂ ਨੂੰ ਨਿਵਾਜਣ ਵਾਲਾ, ਇਹ ਦਰ ਅਮੀਰਾਂ ਨੂੰ ਨਵਾਜਦਾ ਨਹੀਂ, ਗਰੀਬਾਂ ਨੂੰ ਨਵਾਜਦਾ ਹੈ। ਇਹ ਪ੍ਰਤੱਖ ਕਲਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਵਰਤਾਈ। ਉਸ ਤੋਂ ਬਾਅਦ ਪ੍ਰਬੰਧ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ। ਖੈਰ, ਇੱਕ ਦੋ ਜ਼ਰੂਰੀ ਬੇਨਤੀਆਂ ਨੇ। ਇੱਕ ਤੇ ਕੱਲ ਗੁਰਦੁਆਰਾ ਰਾਮਸਰ ਸਾਹਿਬ, ਜਿੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਸਰੂਪ ਦੀ ਸੰਪਾਦਨਾ ਕੀਤੀ, ਸਤਿਗੁਰੂ ਜੀ ਆਪ ਆਪਣੇ ਹੱਥਾਂ ਦੇ ਨਾਲ ਚੌਰ ਕਰਦਿਆਂ ਹੋਇਆਂ ਬਾਬਾ ਬੁੱਢਾ ਜੀ ਦੇ ਸੀਸ ਤੇ ਸਤਿਗੁਰੂ ਜੀ ਦਾ ਸਰੂਪ ਸੁਭਾਇਮਾਨ ਹੈ, ਨਗਰ ਕੀਰਤਨ ਦੇ ਰੂਪ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਕੱਲ ਠੀਕ ਸੰਗਤ ਜੀ 7 ਵਜੇ ਸਵੇਰੇ ਅਰਦਾਸ ਬੇਨਤੀ ਹੋਣੀ ਗੁਰਦੁਆਰਾ ਰਾਮਸਰ ਸਾਹਿਬ ਵਿਖੇ, ਤੇ ਮਾਣਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਣਾ ਨੇ ਸਤਿਗੁਰੂ ਜੀ ਦਾ ਸਰੂਪ ਸੰਗਤਾਂ ਸਮੇਤ ਲੈ ਕੇ ਪਹੁੰਚਣਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਸਾਰੀਆਂ ਸੰਗਤਾਂ ਨੂੰ ਅਦਬ ਸਹਿਤ ਬੇਨਤੀ ਕਰਾਂਗਾ, ਆਪ ਜੀ ਨੇ ਨਗਰ ਕੀਰਤਨ ਵਿੱਚ ਸ਼ਾਮਲ ਹੋਣਾ। ਦੂਸਰਾ, ਕੱਲ ਰਾਤ ਨੂੰ ਇਸ ਜਗ੍ਹਾ ਤੇ ਜਿਹੜਾ ਗੁਰਮਤਿ ਸਮਾਗਮ ਹੋ ਰਿਹਾ, ਮਾਨਯੋਗ ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਨਾਂ ਤੇ, ਉਹਦੇ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਜਿਹੜਾ ਕੌਮ ਮਨਾ ਰਹੀ ਹੈ, 2 ਸਮਾਗਮ ਹੋ ਚੁੱਕੇ ਨੇ। ਤੀਸਰਾ ਸਮਾਗਮ ਦੀਨਾ ਕਾਂਗੜ ਮੋਗੇ ਜ਼ਿਲ੍ਹੇ ਦੇ ਅੰਦਰ, ਜਿੱਥੋਂ ਸਤਿਗੁਰੂ ਜੀ ਨੇ ਜ਼ਫ਼ਰਨਾਮਾ ਲਿਖਿਆ, 16 ਸਤੰਬਰ ਨੂੰ ਇਹ ਸਮਾਗਮ ਹੋ ਰਿਹਾ ਹੈ। ਅੱਜ ਤੋਂ ਲੈ ਕੇ ਹੀ ਗੁਰੂ ਘਰ ਦੇ ਪ੍ਰਚਾਰਕ ਸਾਹਿਬਾਨ, ਢਾਡੀ ਸਾਹਿਬਾਨ, ਕਵੀਸ਼ਰ ਸਾਹਿਬਾਨ, ਜਿੰਨੇ ਵੀ ਸ਼ਹਿਰ ਨੇ, ਮੋਗਾ, ਬਦਨੀ ਕਲਾ, ਨਿਹਾਲ ਸਿੰਘ ਵਾਲਾ, ਤਖਤੂਪੁਰਾ, ਕੋੜੀਸੇ ਖਾਂ, ਧਰਮਕੋਟ, ਇਹਨਾਂ ਸਾਰੇ ਹੀ ਪਿੰਡਾਂ ਦੇ ਅੰਦਰ, ਸ਼ਹਿਰਾਂ ਦੇ ਅੰਦਰ ਗੁਰਮਤਿ ਸਮਾਗਮ ਕਰਨ ਜਾ ਰਹੇ ਅੱਜ ਤੋਂ ਲੈ ਕੇ 16 ਤਰੀਕ ਤੱਕ। ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਪਾਵਨ ਪੁਰਬ ਆਪਾਂ ਪਿਆਰ ਸਤਿਕਾਰ ਤੇ ਸ਼ਰਧਾ ਨਾਲ ਮਨਾਉਣਾ ਹੈ। ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ। ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤੇ ਸਰਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਧੰਨਵਾਦ। ਸ਼ਬਦ ਦੀਆਂ ਆਖਰੀ ਪੰਕਤੀਆਂ ਬੜੇ ਧਿਆਨ ਇਕਾਗਰਤਾ ਦੇ ਨਾਲ ਸਰਵਣ ਕਰੀਏ ਜੀ।
ਜਿਤਨੇ ਭਗਤ ਹਰ ਸੇਵਕਾ, ਮੁਖ 68 ਤੀਰਥ 3 ਤਿਲਕ ਕਢਾਏ, ਜਨ ਨਾਨਕ 3 ਕਉ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।